ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਿ ਸੰਗਤ ਜੀ, ਸਮੂਹ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੈ ਕਿ ਇਹ ਜੋ ਚੱਲ ਰਿਹਾ ਸਮਾਗਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਦੀਵਾਲੀ ਤੀਕ ਹਰ ਸਾਲ ਦੀ ਤਰ੍ਹਾਂ ਚੱਲ ਰਿਹਾ ਹੈ। ਸੋ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ, ਪ੍ਰਚਾਰਕ, ਕਥਾਵਾਚਕ ਸੋ ਇੱਥੇ ਸਮੇਂ ਸਮੇਂ ਅਨੁਸਾਰ ਪਹੁੰਚ ਰਹੇ ਹਨ। ਜਿਸ ਤਰ੍ਹਾਂ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ, ਉਪਰੰਤ ਗਿਆਨੀ ਕਰਨੈਲ ਸਿੰਘ ਜੀ ਗਰੀਬ, ਸੋ ਆਪ ਸੰਗਤਾਂ ਦੇ ਦਰਸ਼ਨ ਕਰ ਗਏ ਹਨ। ਹੁਣ ਕੱਲ੍ਹ ਤੋਂ ਆਪ ਸੰਗਤਾਂ ਦੇ ਦਰਸ਼ਨ ਕਰ ਆਏ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਗੁਰਮੁਖ ਪਿਆਰੇ, ਸੋ ਉਹਨਾਂ ਦੇ ਜੋ ਸ਼ੁਭ ਵਿਚਾਰ, ਜੋ ਆਏ ਪਵਿੱਤਰ ਹੁਕਮਨਾਮੇ ਦੀ ਵਿਚਾਰ ਹੈ, ਉਹ ਆਪ ਸੰਗਤਾਂ ਸਰਵਣ ਕਰਨ ਵਾਸਤੇ ਜਿੱਥੋਂ ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ, ਸੋ ਇਸ ਦੀਵਾਨ ਦੀ ਰੌਣਕ ਨੂੰ ਵਧਾਉਣ ਦੀ ਕਿਰਪਾਲਤਾ ਕਰੋ। ਸਮੂਹ ਸੰਗਤਾਂ ਅੰਦਰ ਆ ਕੇ ਕੋਲ ਬੈਠਣ ਦੀ ਕਿਰਪਾ ਕਰਨ, ਔਰ ਉਹਨਾਂ ਦੇ ਜੋ ਬਚਨ ਹੈ ਉਹ ਸੁਣ ਕੇ ਆਪ ਲਾਭ ਪ੍ਰਾਪਤ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰ ਸੇਵੀਆ ਅਹਨਸ ਸਹਿਜ ਸੁਭਾਏ, ਦਰਸਨ ਪਰਸਿਆਏ ਗੁਰੂ ਕੈ, ਜਨਮ ਮਰਨ ਦੁਖ ਜਾ ਹੋਵੇ ਸਿਵਤ ਖਸਮ ਦੀ, ਨੂਰ ਅਰ ਸਹੋ ਗੁਰ ਸਹੋ ਝੱਟੀਆ, ਤੁਦ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਆ, ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦਸਾ, ਜਿਸ ਪਾਸ ਬੈਠਿਆ ਸੋਈਆ, ਸਭਨਾ ਦਾ ਵੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪਹਿਲਾ, ਘਰ ਪਹਿਲਾ ਅਸ਼ਟਪਦੀਆਂ ਚੌਤੁਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੁਬਦਾ ਨਾ ਪੜਾਓ ਹਰ ਬਿਨ ਹੋਰ ਨਾ ਪੂਜਾਓ, ਮੜਾਏ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜਾਓ, ਮੜਾਏ ਮਸਾਣ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ, ਘਰ ਭੀਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਪਾਈ, ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵਾ ਹੈ ਮਤ ਸਾਈ, मन बैराग रतौ बैरागी शब्द मन विद्या मेरी माई अंतर ज्योत निरंतर बाणी साचे साहेब स्यों लेवलाई रहाओ असंख बैरागी कहे बैराग सो बैरागी जे खसमाय पावे हिरदय शब्द सदा पहे रचया गुर की कार कमावै एको चेताय मनवाना डोलाय तावत वरज रहावै सहजे माता सदा रंग राता साचे के गुण गावै मनवा पौन बिंद सुखवासी नाम वसै सुख पाई जेहबा नेत्र सोत्र सच राते जल बूजी तुझाए बुझाई आस निरास रहै बैरागी निज घर ताड़ी लाई भिखिया नाम रजे संतोखी अमृत सहज पियाई दुबदा विच बैराग ना होई जब लग दूजी राई सब जग तेरा तू एको दाता अवर ना दूजा पाई मनमुख जंत दुख सदा निवासी गुरमुख दे वडियाई अपर अपार अगम अगोचर कहने कीम न पाई सुन सुमाद महापरमार्थ तीन पवन पत नाम मस्तक लेख जिया जग जोनी सिर सिर लेख सहाम कर्म सुकर्म कराए आपे आपे भगत दृढ़ाम मन मुख झूठ लहै पै मान आपे ज्ञान आगाम जिन चाखिया सेई साध जानन ज्यों गूंगे मिठियाई अकथाए का क्या कथियाए पाई चालौ सदा रजाई गुरदाता मिले ता मत होवै निगुरै मत ना काई ज्यों चलाए त्यों चालै पाई होर क्या को करे चतुराई एक परम पुलाए एक भगती राते तेरा खेल अपारा जित तुद लाए तिहा फल पाया तू हुक्म चलावन हारा सेवा करी जे किश होवे अपना जियो पिंड तुम्हारा सतगुर मिलया कृपा कीनी अमृत नाम आधारा ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮਹਿ ਗਿਆਨ ਧਿਆਨ ਨਾਮ ਮਨ ਭਾਵੈ ਕਹਿ ਕਹਾਵੈ ਤੱਤੋ ਤੱਤ ਵਖਾਨ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨ ਪੂਰਾ ਬੈਰਾਗੀ ਸਹਿਜ ਸੁਭਾਗੀ ਸੱਚ ਨਾਨਕ ਮਨ ਮਾਨ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬਉਰਾਨ ਪੂਰਾ ਬੈਰਾਗੀ ਸਹਿਜ ਸੁਭਾਗੀ ਸੱਚ ਨਾਨਕ ਮਨ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਦ ਸਾਹਿਬ ਜੀਓ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਹੇ ਤੇ ਹਾ ਹਉ ਕਰੀ ਵਖਿਆਨ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚੋਂ ਅੰਮ੍ਰਿਤ ਵੇਲੇ ਆਏ ਹੋਏ ਪਾਵਨ ਪਵਿੱਤਰ ਹੁਕਮ ਦਾ ਪਾਠ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ। ਅੱਜ ਦਾ ਇਹ ਅੰਮ੍ਰਿਤ ਬਚਨ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਕੀਤਾ ਹੋਇਆ ਹੈ। ਅਸ਼ਟਪਦੀ ਰੂਪ ਵਿੱਚ ਸਤਿਗੁਰੂ ਜੀ ਨੇ ਇਹ ਬਚਨ ਉਚਾਰਨ ਕੀਤਾ ਤੇ ਇੱਕ ਇੱਕ ਪਦੇ ਦੀਆਂ ਚਾਰ ਚਾਰ ਤੁਕਾਂ ਨੇ। ਇਹ ਚੌਤੁਕੀ ਹੈ, ਇੱਕ ਪਦੇ ਵਿੱਚ ਚਾਰ ਚਾਰ ਤੁਕਾਂ ਨੇ ਤੇ ਇਸ ਤੋਂ ਇਲਾਵਾ ਅਸ਼ਟਪਦੀ ਦਾ ਰਹਾਉ ਦਾ ਬਚਨ ਹੈ। ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਬੇਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉਂ ਲਿਵ ਲਾਈ ਰਹਾਉ। ਸਾਰੀ ਅਸ਼ਟਪਦੀ ਦਾ ਜੋ ਕੇਂਦਰੀ ਭਾਵ ਹੈ ਉਹ ਇਹ ਰਹਾਉ ਦੀਆਂ ਦੋ ਤੁਕਾਂ। ਅੱਜ ਦੀ ਵਿਚਾਰ ਦਾ ਵਿਸ਼ਾ ਵੀ ਇਹਨਾਂ ਦੋ ਅੰਮ੍ਰਿਤ ਬਚਨਾਂ ਉੱਤੇ ਕੇਂਦਰਿਤ ਹੋਵੇਗਾ। ਹਜ਼ੂਰ ਕਿਰਪਾਲੂ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਮਾਂ, ਮੇਰਾ ਮਨ ਬੈਰਾਗ ਦੇ ਵਿੱਚ ਰਚ ਕੇ ਰਤ ਕੇ ਬੈਰਾਗੀ ਹੋ ਗਿਆ ਹੈ ਤੇ ਮੇਰੇ ਮਨ ਨੂੰ ਸ਼ਬਦ ਨੇ ਅੰਦਰੋਂ ਵਿੰਨ ਦਿੱਤਾ ਹੈ ਤੇ ਨਿਰੰਤਰ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਚੱਲ ਰਹੀ ਹੈ। ਅੰਦਰ ਵਾਲੀ ਜੋਤ ਉਸ ਪਰਮ ਜੋਤ ਦੇ ਨਾਲ ਜਾ ਮਿਲੀ ਹੈ। ਆਓ ਇਸ ਅੰਮ੍ਰਿਤ ਬਚਨ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਵਿਚਾਰਾਂਗੇ। ਆਪ ਜਿਤਨੇ ਵੀ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਕਿਰਪਾਲਤਾ ਕਰਕੇ ਆਸੀਸ ਬਖਸ਼ੋ। ਸਤਿਗੁਰੂ ਸਾਡੇ ਅੰਦਰ ਨੂੰ ਕਹਿਣ ਵਾਲਿਆਂ ਨੂੰ ਔਰ ਸੁਣਨ ਵਾਲਿਆਂ ਨੂੰ ਟਿਕਾ ਬਖਸ਼ ਦੇ। ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪੈਰ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਬੈਰਾਗੀ, ਬੈਰਾਗ ਔਰ ਬੈਰਾਗੀਅੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਆਮ ਤੌਰ 'ਤੇ ਬੈਰਾਗ ਦੀ ਵਿਆਖਿਆ ਕਰਦੇ ਹੋਏ ਵੱਖ ਵੱਖ ਮਤ ਮਤਾਂਤਰ ਆਪਣੀ ਆਪਣੀ ਹੀ ਪਰਿਭਾਸ਼ਾ ਦਿੰਦੇ ਨੇ। ਕਿਸੇ ਨੇ ਬੈਰਾਗ ਦੀ ਗੱਲ ਕਰਦਿਆਂ ਇਹ ਕਹਿ ਦਿੱਤਾ ਕਿ ਸੰਸਾਰ ਦੁੱਖਾਂ ਦਾ ਘਰ ਹੈ, ਮਾਇਆ ਕੇਵਲ ਇੱਕ ਜੰਜਾਲ ਤੇ ਬੰਧਨ ਹੈ, ਇਸ ਨੂੰ ਤਿਆਗ ਦੇਣਾ, ਇਸ ਨੂੰ ਛੱਡ ਕੇ ਜੰਗਲ ਬੇਲਿਆਂ ਵਿੱਚ ਚਲੇ ਜਾਣਾ, ਇਸ ਦਾ ਨਾਮ ਬੈਰਾਗ ਹੈ। ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੇ ਆਪਣੇ ਤਖ਼ਤ ਛੱਡੇ, ਆਪਣੇ ਮਹਿਲ ਤਿਆਗ ਦਿੱਤੇ, ਆਪਣੇ ਪਰਿਵਾਰ, ਆਪਣੀ ਪਰਜਾ, ਆਪਣੀ ਸਲਤਨਤ ਨੂੰ ਤਿਆਗ ਕੇ ਜੰਗਲ ਬੇਲਿਆਂ ਵਿੱਚ ਜਾ ਕੇ ਦਿਨ ਕੱਟੀ ਕੀਤੀ ਤੇ ਆਪਣੇ ਆਪ ਨੂੰ ਉਹਨਾਂ ਨੇ ਵੀ ਬੈਰਾਗੀ ਕਹਿ ਦਿੱਤਾ। ਦੂਸਰਾ ਹੈ ਕਿ ਕੁਛ ਐਸੇ ਬੈਰਾਗੀਆਂ ਦੇ ਮਤ ਨੇ ਜਿਹਦੇ ਵਿੱਚ ਇਹ ਗੱਲ ਦੱਸੀ ਗਈ ਕਿ ਵਿਵੇਕ ਬੁੱਧੀ ਦੇ ਨਾਲ ਆਪਣੇ ਅੰਦਰ ਦੀ ਪੜਚੋਲ ਕਰਕੇ ਚੰਗੀ ਤਰ੍ਹਾਂ ਵਿਵੇਚਨ ਕਰਕੇ ਤੱਤ ਤੇ ਮਿੱਥਿਆ ਨੂੰ ਜਾਣਿਆ ਜਾਏ, ਤੱਤ ਨੂੰ ਗ੍ਰਹਿਣ ਕੀਤਾ ਜਾਏ, ਮਿੱਥਿਆ ਨੂੰ ਛੱਡ ਦੇਈਏ। ਇਹ ਵੀ ਇੱਕ ਬੈਰਾਗੀਆਂ ਦਾ ਮਤ ਸੀ। ਤੀਸਰਾ ਮਤ ਹੈ ਕਿ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜੋ ਗੁਰਮਤ ਨੇ ਸਾਨੂੰ ਮਤ ਬਖਸ਼ਿਸ਼ ਕੀਤਾ ਹੈ, ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਕਰਤਾਰ ਦੇ ਸਿਮਰਨ ਵਿੱਚ, ਨਿਰੰਕਾਰ ਦੀ ਯਾਦ ਵਿੱਚ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰੀ, ਰਹੀ ਸੰਸਾਰ ਦੇ ਵਿੱਚ ਪਰ ਅੰਦਰ ਵਾਲੀ ਸੁਰਤ ਨੂੰ ਇਸ ਚਿੱਕੜ ਵਿੱਚ ਭਿੱਜਣ ਨਾ ਦਈ, ਸੁਰਤ ਤੇਰੀ ਕਰਤਾਰ ਦੇ ਚਰਨਾਂ ਵਿੱਚ ਜੁੜੀ ਹੋਵੇ, ਜੜ੍ਹਾਂ ਤੇਰੀਆਂ ਸੰਸਾਰ ਵਿੱਚ ਹੋਣ ਤੇ ਤੇਰੇ ਉੱਪਰ ਵਾਲਾ ਸ਼ਿਖਰ ਜੇ ਉਹ ਨਿਰੰਕਾਰ ਵਾਲੇ ਪਾਸੇ ਹੋਵੇ। ਰਵੇਂ ਤੂੰ ਸੰਸਾਰ ਵਿੱਚ ਪਰ ਹਿਰਦਾ ਤੇਰਾ ਕਰਤਾਰ ਦੇ ਰੰਗ ਵਿੱਚ ਰੱਤਾ ਪਵੇ। ਹਜ਼ੂਰ ਨੇ ਇਸ ਨੂੰ ਵੀ ਬੈਰਾਗ ਕਿਹਾ। ਇੱਕ ਇੱਕ ਵਿਸ਼ਾ ਆਪਾਂ ਸਪਰਸ਼ ਕਰਾਂਗੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਬੈਰਾਗ ਕਿਵੇਂ ਪੈਦਾ ਹੋਵੇ, ਕਿਉਂਕਿ ਅੱਜ ਗੁਰੂ ਨਾਨਕ ਸਾਹਿਬ ਜੀ ਦੀ ਇਹ ਅਵਸਥਾ ਹੈ। ਅਸੀਂ ਤਾਂ ਕੇਵਲ ਅਰਥ ਕਰਾਂਗੇ, ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਦੇ ਨਾਲ ਮੇਰਾ ਮਨ ਮਾਂ ਵਿੰਨਿਆ ਗਿਆ, ਸ਼ਬਦ ਮਨ ਵੇਦਿਆ ਮੇਰੀ ਮਾਈ, ਅੰਦਰ ਦਾ ਬੈਰਾਗ ਸ਼ਬਦ ਨਾਲ ਮਨ ਵਿੰਨਿਆ ਜਾਣਾ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੀ ਪਰਮ ਅਵਸਥਾ ਦੀ ਬਾਤ ਪੈ ਕਰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹੀਏ ਕਿ ਬੈਰਾਗ ਕਿਵੇਂ ਪੈਦਾ ਹੋਵੇ। ਕੁਛ ਪ੍ਰਮਾਣ ਮੈਂ ਆਪ ਜੀ ਨਾਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਂਝੇ ਕਰਨੇ। ਦੇਖੋ ਇੱਕ ਬਚਨ ਅਕਸਰ ਪੜ੍ਹਿਆ ਜਾਂਦਾ, ਉਹ ਸ਼ਬਦ ਮੈਂ ਪੜ੍ਹਨਾ, ਤੁਹਾਨੂੰ ਸਭ ਨੂੰ ਚੇਤੇ ਹੋਣਾ, ਸ਼ਬਦ ਦੇ ਰਹਾਓ ਦੇ ਬਚਨ ਨੇ ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਹ। ਇੱਥੋਂ ਤੱਕ ਅਗਲਾ ਬਚਨ ਧੰਨ ਸੋ ਤੇਰਾ ਥਾਂ ਰਹਾ। ਹੁਣ ਇਸ ਤੁਕ ਨੂੰ ਅਸੀਂ ਪੜ੍ਹਦੇ ਹਾਂ ਬੜੀ ਵਾਰੀ ਤੇ ਅਕਸਰ ਆਪਾਂ ਦੇਖਦੇ ਹਾਂ ਜਦੋਂ ਮ੍ਰਿਤਕ ਭੋਗ ਪਾਇਆ ਜਾਂਦਾ ਹੈ ਤੇ ਉਦੋਂ ਇਹ ਕੀਰਤਨ ਵੀ ਸ਼ਬਦ ਗਾਏ ਜਾਂਦੇ ਨੇ ਤੇ ਕਈ ਵਾਰੀ ਮਨ ਕਹਿੰਦਾ ਮਨਾ ਕਿ ਦੇਖ ਇਹ ਤਾਂ ਸਤਿਗੁਰੂ ਜੀ ਕੇਵਲ ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ ਆਪਣੀ ਦੇਹ ਨੂੰ ਮੁਖਾਤਬ ਕਰਕੇ ਕਹਿੰਦੇ ਪਏ ਨੇ ਇਹ ਮੇਰੀ ਦੇਹ ਇਹ ਮੇਰੇ ਸਰੀਰ। ਕਦੀ ਤੇਰੇ ਅੰਦਰ ਵੀ ਬੈਰਾਗ ਉਪਰਾਮਤਾ ਆਈ ਹੈ, ਕਦੀ ਤੇਰੇ ਅੰਦਰ ਵੀ ਮਨ ਵਿੱਚ ਚਾਉ ਪੈਦਾ ਹੋਇਆ ਦਰਸ਼ਨਾਂ ਦੇ ਲਈ। ਸਤਿਗੁਰੂ ਨੇ ਫਿਰ ਇਸ ਬਚਨ ਵਿੱਚ ਬੈਰਾਗ ਪੈਦਾ ਕਰਨ ਦੀ ਇੱਕ ਜੁਗਤ ਦੱਸੀ। ਬੈਰਾਗ ਹੈ ਦਾਤੇ ਦੀ ਮਿਹਰ, ਆਪਣੀ ਕੇਵਲ ਕਮਾਈ ਨਹੀਂ। ਪਰ ਸਤਿਗੁਰੂ ਨੇ ਬਾਣੀ ਵਿੱਚ ਇਸ਼ਾਰੇ ਕੀਤੇ ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਉ। ਕਿਵੇਂ ਬੈਰਾਗ ਪੈਦਾ ਹੋਇਆ? ਪਹਿਲੇ ਬਚਨ ਨੇ ਟਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਪੂ ਰਾਹ। ਕਦੀ ਇਕਾਂਤ ਵਿੱਚ ਬੈਠ ਕੇ ਆਪਣੇ ਸਰੀਰ ਨਾਲ ਇਹ ਗੱਲ ਕਰੀਏ। ਹੁਣ ਸਤਿਗੁਰੂ ਨੇ ਆਪੇ ਨਾਲ ਗੱਲ ਕੀਤੀ ਹੈ, ਫਿਰ ਮੇਰੀ ਬੇਨਤੀ ਸਮਝਿਓ, ਇਹ ਦੂਜੇ ਲਈ ਉਪਦੇਸ਼ ਨਹੀਂ ਕਰ ਰਹੇ। ਕਹਿਣ ਲੱਗੇ ਟਿੱਚਰ ਵਸੈ ਸੁਹੇਲੜੀ, ਮਨ ਬੈਰਾਗ ਰਤੋ ਬੈਰਾਗੀ, ਟਿੱਚਰ ਵਸੈ ਸੁਖੇਲੜੀ ਓਨੀ ਦੇਰ ਤੱਕ ਕਾਇਆ ਤੂੰ ਸੁਖੀ ਹੈ। ਸਰੀਰ ਇੱਥੇ ਕਾਇਆ ਲਈ ਵਰਤਿਆ ਸ਼ਬਦ ਦੇਹੀ ਲਈ, ਓਨੀ ਦੇਰ ਤੱਕ ਤੂੰ ਸੁਖੀ ਹੈ, ਓਨੀ ਦੇਰ ਤੱਕ ਤੂੰ ਸੁਖੇਲੀ ਹੈ। ਮਹਾਰਾਜ ਕਿੰਨੀ ਦੇਰ ਤੱਕ? ਜਿੱਚਰ ਸਾਥੀ ਨਾਲ, ਜਿੰਨੀ ਦੇਰ ਤੱਕ ਹੇ ਕਾਇਆ ਤੇਰੇ ਅੰਦਰ ਆਤਮਾ ਸਾਥੀ ਹੈ ਓਨੀ ਦੇਰ ਤੱਕ ਤੂੰ ਸੁਖੇਲੀ ਹੈ ਜਾਂ ਸਾਥੀ ਉੱਠੀ ਚੱਲਿਆ। ਜਿੱਦਣ ਅੰਦਰ ਵਾਲਾ ਆਤਮਾ ਛੱਡ ਕੇ ਚਲਾ ਗਿਆ, ਜਿਸ ਦਿਨ ਅੰਦਰ ਵਾਲਾ ਸਾਥੀ ਤੈਨੂੰ ਛੱਡ ਕੇ ਚਲਾ ਗਿਆ, ਅੱਜ ਤੇਰੇ ਸਰੀਰ ਨੂੰ ਦੇਖ ਕੇ ਲੋਕ ਅਦਬ ਕਰਦੇ ਨੇ, ਅੱਜ ਤੇਰੇ ਸੁਹੱਪਣ ਨੂੰ ਦੇਖ ਕੇ ਲੋਕ ਜਿਹੜੇ ਨੇ ਵਿਸਮਾਦ ਵੀ ਜਾਂਦੇ ਨੇ, ਅੱਜ ਤੇਰੇ ਸਰੀਰ ਦੇ ਬਲ ਨੂੰ ਦੇਖ ਕੇ ਲੋਕ ਤੇਰੇ ਸਾਹਮਣੇ ਝੁਕਦੇ ਨੇ। ਪਰ ਹੇ ਮੇਰੇ ਮਨਾ, ਕਦੀ ਤੇਰੇ ਅੰਦਰ ਇਸ ਚੀਜ਼ ਨੂੰ ਦੇਖ ਕੇ ਬੈਰਾਗ ਆ ਜਾਏ ਕਿ ਜਿਉਂਦਿਆਂ ਆਤਮਾ ਨਾਲ ਹੈ ਤੇ ਸੁਖੀ ਹੈ। ਜਿਸ ਦਿਨ ਤੈਨੂੰ ਆਤਮਾ ਛੱਡ ਕੇ ਚਲਾ ਗਿਆ ਕਾਇਆ, ਉਦਨ ਤੂੰ ਮਿੱਟੀ ਵਿੱਚ ਰੁਲ ਜਾਣਾ ਹੈ। ਮਿੱਟੀ ਵਿੱਚ ਰੋਲਣ ਵਾਲੀ ਇਹ ਕਾਇਆ, ਕਦੀ ਤੇਰੇ ਅੰਦਰ ਬੈਰਾਗ ਨਹੀਂ ਪੈਦਾ ਹੋਇਆ? ਟਿੱਚਰ ਵਸੈ ਸੁਖੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਕਹਿੰਦੇ ਨੇ ਇਹਨੂੰ ਦੇਖ ਕੇ ਮਨ ਬੈਰਾਗ ਭਇਆ, ਮਨ ਬੈਰਾਗ ਰਤੋ ਬੈਰਾਗੀ। ਇਸੇ ਤੁਕ ਤੇ ਅਰਜ਼ ਮੈਂ ਕਰ ਰਿਹਾ, ਮਨ ਬੈਰਾਗ ਭਇਆ, ਮਨ ਵਿੱਚ ਬੈਰਾਗ ਪੈਦਾ ਹੋ ਗਿਆ। ਤੇ ਦੇਖੋ ਇਹ ਬੈਰਾਗ ਕੈਸਾ ਹੈ। ਆਮ ਤੌਰ ਤੇ ਅਸੀਂ ਬੜੀਆਂ ਉਦਾਹਰਨਾਂ ਦੇਖਦੇ ਹਾਂ, ਭਰਥਰੀ ਦੇ ਅੰਦਰ ਬੈਰਾਗ ਪੈਦਾ ਹੋਇਆ ਕਿ ਉਹਦੇ ਰਾਣੀ ਨੇ ਉਹਦੇ ਨਾਲ ਬੇਵਫਾਈ ਕੀਤੀ, ਉਸ ਬੈਰਾਗ ਦੇ ਅੰਦਰ ਉਹ ਸਭ ਕੁਝ ਛੱਡ ਕੇ ਚਲਾ ਗਿਆ। ਹਜ਼ੂਰ ਨੇ ਇੱਥੇ ਨਾਸ਼ਵਾਨਤਾ ਦੀ ਗੱਲ ਕੀਤੀ, ਪਰ ਨਾਲ ਕਹਿ ਦਿੱਤਾ ਕੱਲਾ ਬੈਰਾਗ ਕਹਿ ਕੇ ਸੰਸਾਰ ਨੂੰ ਛੱਡ ਕੇ ਗੱਲ ਨਹੀਂ ਬਣਨੀ। ਬੈਰਾਗ ਪੈਦਾ ਹੋਵੇ, ਪਰ ਵਾਹਿਗੁਰੂ ਮੇਰ ਕਰੇ ਬੈਰਾਗ ਦੇ ਨਾਲ ਤੇਰੇ ਅੰਦਰ ਅਨੁਰਾਗ ਵੀ ਪੈਦਾ ਹੋ ਜਾਏ। ਆਹ ਤਿੰਨ ਸ਼ਬਦ ਬਾਣੀ ਵਿੱਚੋਂ ਚੇਤੇ ਰੱਖਿਓ ਗੁਰਮੁਖੋ, ਇੱਕ ਤਿਆਗ, ਦੂਸਰਾ ਬੈਰਾਗ ਤੇ ਤੀਸਰਾ ਸ਼ਬਦ ਹੈ ਅਨੁਰਾਗ। ਇਹ ਵੇ ਗੁਰਮਤ ਦਾ ਬੈਰਾਗ। ਹਜ਼ੂਰ ਨੇ ਪਹਿਲਾ ਸ਼ਬਦ ਕਿਹਾ ਤਿਆਗ, ਤੇ ਆਪਾਂ ਕੀ ਤਿਆਗਣਾ? ਕੀ ਸੰਸਾਰ ਦੇ ਪਰਿਵਾਰ ਜੀਆਂ ਸੰਬੰਧੀਆਂ ਨੂੰ ਕੰਮ ਕਾਜ ਨੂੰ ਤਿਆਗਣਾ? ਦੂਜਾ ਸ਼ਬਦ ਕਿਹਾ ਤਿਆਗ ਬੈਰਾਗ ਤੇ ਤੀਸਰਾ ਸ਼ਬਦ ਹੈ ਅਨੁਰਾਗ। ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦਰਸ਼ਨ ਕਰੀਏ ਕੀ ਤਿਆਗੀਏ, ਕਿਸ ਚੀਜ਼ ਦਾ ਬੈਰਾਗ ਹੋਵੇ ਤੇ ਕਿਹੜਾ ਅਨੁਰਾਗ ਸਾਡੇ ਮਨ ਵਿੱਚ ਪੈਦਾ ਹੋਵੇ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਉ, ਧੰਨ ਸੋ ਤੇਰਾ ਥਾਂ। ਤੇ ਅਗਲਾ ਬਚਨ ਜਿੱਚਰ ਵਸਿਆ ਕੰਤ ਘਰ, ਕੰਤ ਦਾ ਆਖਰੀ ਅਰਥ ਇੱਥੇ ਮਾਲਕ ਕਰਾਂਗੇ, ਖਸਮ ਕਰਾਂਗੇ, ਸਾਈ ਕਰਾਂਗੇ, ਪਰ ਇਹਦਾ ਭਾਵ ਅਰਥ ਅਸੀਂ ਕਰਾਂਗੇ ਆਤਮਾ। ਕਹਿੰਦੇ ਨੇ ਖੇ ਕਾਇਆ, ਜਿੰਨੀ ਦੇਰ ਤੱਕ ਤੇਰੇ ਅੰਦਰ ਆਤਮਾ ਕੰਤ ਵਸਿਆ ਓਨੀ ਦੇਰ ਤੱਕ ਸਾਰੇ ਤੈਨੂੰ ਜੀ ਜੀ ਕਹਿਣਗੇ। ਤੇ ਭੋਲੀ ਕਾਇਆ, ਜਿੱਦਣ ਅੰਦਰੋਂ ਕੰਤ ਚਲਾ ਗਿਆ, ਜੀ ਜੀ ਕਹਿਣ ਵਾਲੇ ਮੋਢਾ ਲਾ ਕੇ ਤੈਨੂੰ ਅੱਗ ਦੀ ਲਾਟ ਤੱਕ ਲੈ ਜਾਣਗੇ। ਕਦੀ ਤੇਰੇ ਮਨ ਵਿੱਚ ਇਸ ਚੀਜ਼ ਨੂੰ ਦੇਖ ਕੇ ਬੈਰਾਗ ਨਹੀਂ ਪੈਦਾ ਹੋਇਆ? ਜਿਚਰ ਵਸਿਆ ਕੰਤ ਕਰ ਜੀਉ ਜੀਉ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਜਿੱਦਣ ਆਤਮਾ ਉੱਠ ਕੇ ਚਲਾ ਗਿਆ ਉਦਣ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਇਹ ਹੈ ਗੁਰਮਤ ਦਾ ਬੈਰਾਗ ਕਿ ਨਾਸ਼ਵਾਨਤਾ ਨੂੰ ਦੇਖ ਕੇ ਉਸ ਸਥਿਰ ਰਹਿਣ ਵਾਲੇ ਦੀ ਯਾਦ ਆ ਜਾਏ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਆਪ ਜੀ ਦੇ ਸਮਕਸ਼, ਆਮ ਤੌਰ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ ਤੇ ਇਹ ਸ਼ਬਦ ਅਸੀਂ ਅਕਸਰ ਕਹਿੰਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਬੈਰਾਗਮਈ ਹੈ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਗੁਰਮੁਖੋ, 59 ਸ਼ਬਦ ਨੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, 57 ਸ਼ਲੋਕ ਨੇ ਮੇਰੀ ਸੱਚੀ ਸਰਕਾਰ ਗੁਰੂ ਤੇਗ ਬਹਾਦਰ ਜੀ ਦੇ, 15 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ ਗੁਰੂ ਤੇਗ ਬਹਾਦਰ ਜੀ ਦੀ, 59 ਸ਼ਬਦ ਪੜ੍ਹੋ। ਸਭ ਤੋਂ ਵਿਲੱਖਣਤਾ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਜਿਤਨੇ ਸ਼ਬਦ ਨੇ ਹਰ ਸ਼ਬਦ ਦੀ ਪਹਿਲੀ ਤੁਕ ਹੀ ਰਹਾਉ ਦੀ ਤੁਕ ਹੈ। 59 ਸ਼ਬਦਾਂ ਵਿੱਚੋਂ ਕੋਈ ਸ਼ਬਦ ਤੁਸੀਂ ਪੜ੍ਹੋਗੇ ਪਹਿਲੀਆਂ ਤੁਕਾਂ ਹੀ ਰਹਾਉ ਦੀਆਂ ਤੁਕਾਂ। ਹੁਣ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇਕੱਲਾ ਬੈਰਾਗ ਨਹੀਂ, ਅਸੀਂ ਸ਼ਬਦ ਕਹਿ ਦਿੰਦੇ ਹਾਂ ਬੈਰਾਗਮਈ, ਤੇ ਮੈਂ 3 ਸ਼ਬਦ ਆਪ ਨਾਲ ਸਾਂਝੇ ਕੀਤੇ ਨੇ, ਉਹਦੇ ਵਿੱਚ ਤਿਆਗ ਹੈ, ਉਸ ਬਾਣੀ ਵਿੱਚ ਬੈਰਾਗ ਹੈ ਤੇ ਬੈਰਾਗ ਦੇ ਨਾਲ ਉਹਦੇ ਵਿੱਚ ਅਨੁਰਾਗ ਹੈ। ਅਨੁਰਾਗ ਦਾ ਅਰਥ ਹੈ ਪਿਆਰੇ ਵਾਹਿਗੁਰੂ ਜੀ ਦਾ ਪਿਆਰ ਹੈ। ਹੁਣ ਦੇਖੋ ਤੁਸੀਂ ਬਾਣੀ ਪੜ੍ਹੋ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ੍ਰੀ ਰਾਗ ਵਿੱਚ ਕੋਈ ਸ਼ਬਦ ਨਹੀਂ, ਗੁਰੂ ਤੇਗ ਬਹਾਦਰ ਜੀ ਦਾ ਮਾਜ ਰਾਗ ਵਿੱਚ ਕੋਈ ਬਚਨ ਨਹੀਂ। ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਵਿੱਚ ਆਉਂਦਾ ਹੈ। ਪਹਿਲਾ ਸ਼ਬਦ ਪੜ੍ਹਿਓ ਤੇ ਅਖੀਰਲਾ ਸ਼ਲੋਕ ਪੜ੍ਹਿਓ ਤੇ ਮੈਂ ਸੋਚਣਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਸੀਂ ਜ਼ਿਆਦਾ ਨਹੀਂ ਸਿਰਫ ਤੇਰੇ ਬਚਨਾਂ ਦੀਆਂ 2 ਤੁਕਾਂ ਕਿਤੇ ਜ਼ਿੰਦਗੀ ਵਿੱਚ ਵਸਾ ਲਈਏ ਤੇ ਸਾਨੂੰ ਸਮਝ ਪੈ ਜਾਏ ਗੁਰੂ ਤੇਗ ਬਹਾਦਰ ਜੀ ਦਾ ਬੈਰਾਗ ਤੇ ਅਨੁਰਾਗ ਕੀ ਹੈ। ਪਹਿਲਾਂ ਜਦੋਂ ਬਚਨ ਪੜ੍ਹਨੇ ਹਾਂ ਤੇ ਗੌੜੀ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਪਹਿਲਾਂ ਤਿਆਗ ਦੀ ਗੱਲ ਕੀਤੀ ਤੇ ਜਦੋਂ ਅਖੀਰ ਤੇ ਚਲੇ ਗਏ ਕਹਿਣ ਲੱਗੇ ਇਸ ਚੀਜ਼ ਨੂੰ ਤਿਆਗ ਦਈ ਤੇ ਇਸ ਚੀਜ਼ ਨੂੰ ਆਪਣੇ ਹਿਰਦੇ ਵਿੱਚ ਘੁੱਟ ਕੇ ਪਕੜ ਲਈ, ਕਿਉਂਕਿ ਤਿਆਗਾਂਗੇ ਤੇ ਪਕੜਿਆ ਜਾਏਗਾ ਨਾ। ਫਿਰ ਬੇਨਤੀ ਸਮਝਿਓ, ਭਾਂਡਾ ਭਰਿਆ ਹੋਵੇ ਉਹਦੇ ਵਿੱਚ ਕੋਈ ਚੀਜ਼ ਹੋਰ ਪਾਓ ਤੇ ਭਰੇ ਹੋਏ ਭਾਂਡੇ ਵਿੱਚ ਕਿਵੇਂ ਸਮਾਏਗੀ? ਵਸਤੂ ਅੰਦਰ ਵਸਤ ਸਮਾਵੇ ਪਰ ਤਾਂ ਜੇ ਦੂਜੀ ਹੋਵੇ ਪਾਸ, ਜੇ ਪਹਿਲੀ ਵਸਤੂ ਨੂੰ ਕੱਢਾਂਗੇ ਭਾਂਡਾ ਖਾਲੀ ਕਰਕੇ ਕੋਈ ਚੀਜ਼ ਸਮਾਈ ਜਾਏਗੀ। ਭਰਿਆਂ ਨੂੰ ਭਰਨ ਦਾ ਯਤਨ ਕਰੀਏ, ਭਰਿਆਂ ਵਿੱਚ ਕਦੀ ਹੋਰ ਚੀਜ਼ਾਂ ਨਹੀਂ ਸਮਾਉਂਦੀਆਂ। ਗੁਰੂ ਤੇਗ ਬਹਾਦਰ ਜੀ ਪਹਿਲਾਂ ਖਾਲੀ ਕਰਦੇ ਨੇ ਅੰਦਰ ਕਿ ਤੇਰਾ ਅੰਦਰ ਭਾਂਡਾ ਖਾਲੀ ਕਰਾਂ, ਤੂੰ ਤਿਆਗਣਾ ਕੀ ਹੈ ਤੇ ਇਸ ਭਾਂਡੇ ਵਿੱਚ ਪਾਉਣਾ ਕੀ ਹੈ? ਤੁਸੀਂ ਸਿਆਣੇ ਬਾਣੀ ਸੋਝੀ ਵਾਲੇ ਬੈਠੇ ਹੋ ਤੇ ਮੇਰਾ ਸਿਰਫ ਯਤਨ ਇਤਨਾ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਕਥਾ ਸੱਚਮੁੱਚ ਸਿਮਰਨ ਬਣ ਜਾਏ, ਕਥਾ ਸੱਚਮੁੱਚ ਅੰਦਰੋਂ ਹਿਰਦੇ ਦਾ ਇੱਕ ਵਲਵਲਾ ਬਣ ਕੇ ਗੁਰੂ ਨਾਲ ਜੋੜ ਦੇਵੇ। ਬਾਣੀ ਵਿੱਚੋਂ ਦੇਖੀਏ ਤਿਆਗੀਏ ਕੀ? ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਬਚਨ ਕੀਤਾ, ਸਾਧੋ ਮਨ ਕਾ ਮਾਨ ਤਿਆਗੋ, ਇਹ ਹੈ ਤਿਆਗ। ਹੁਣ ਜਦੋਂ ਅਸੀਂ ਅੰਤ ਜਾਂਦੇ ਹਾਂ ਉੱਥੇ ਤਿਆਗਣਾ ਨਹੀਂ ਕਿਹਾ, ਕਹਿਣ ਲੱਗੇ ਮੈਂ ਤੈਨੂੰ ਪਹਿਲਾਂ ਕਹਿ ਆਇਆ ਮਾਨ ਤਿਆਗ ਦੇ ਤੇ ਇੱਕ ਕੰਮ ਕਰ ਲੈ, ਰਾਮ ਨੂੰ ਨਾਮ ਨੂੰ ਆਪਣੇ ਹਿਰਦੇ ਵਿੱਚ ਗਹਿ। ਪਹਿਲੀਆਂ ਤੁਕਾਂ ਨੇ ਗੁਰੂ ਤੇਗ ਬਹਾਦਰ ਜੀ ਦੀਆਂ ਗੁਰੂ ਗ੍ਰੰਥ ਸਾਹਿਬ ਵਿੱਚ, ਸਾਧੋ ਮਨ ਕਾ ਮਾਨ ਤਿਆਗੋ। ਅਖੀਰਲੀਆਂ ਤੁਕਾਂ ਨੇ ਰਾਮ ਨਾਮ ਉਰ ਮੈਂ ਗਇਓ। ਹੁਣ ਤਿਆਗਣ ਦਾ ਅਰਥ ਹੈ ਛੱਡਣਾ, ਗਹਿ ਦਾ ਅਰਥ ਹੈ ਪਕੜਨਾ, ਮਾਨ ਨੂੰ ਤਿਆਗ ਦੇ ਜੇ ਜ਼ਿੰਦਗੀ ਵਿੱਚ ਖੱਟਣਾ ਹੀ ਕੋਈ ਤੇ ਨਾਮ ਨੂੰ ਘੁੱਟ ਕੇ ਪਕੜ ਲੈ। ਤੇ ਤੁਸੀਂ ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੈ ਮਾਨ ਅਸੀਂ 2 ਅੱਖਰਾਂ ਨਾਲ ਲਿਖਨੇ, ਇੱਕ ਵਿੱਚ ਚਲੋ ਆਪਾਂ ਮਾਤਰਾ ਇੱਕ ਕੰਨਾ ਵਰਤਨੇ। ਜਦੋਂ ਮਾਨ ਲਿਖਿਆ ਜਾਂਦਾ ਹੈ ਮੰਮੇ ਨੂੰ ਕੰਨਾ ਤੇ ਨੰਨਾ ਮਾਨ, ਤੇ ਜਦੋਂ ਨਾਮ ਲਿਖਿਆ ਜਾਣਾ ਹੈ ਨਾ ਅੱਖਰ ਇਹ ਹੀ ਲੱਗਣੇ। ਜੇ ਨਾਮ ਪਲਟ ਜਾਏ ਤੇ ਮਾਨ ਬਣ ਜਾਂਦਾ ਹੈ, ਜੇ ਮਾਨ ਪਲਟ ਜਾਏ ਤੇ ਨਾਮ ਬਣ ਜਾਂਦਾ ਹੈ, ਮੈਂ ਚਲੀ ਜਾਏ ਤੇ ਤੂੰ ਆ ਜਾਂਦੀ ਏ, ਜਿੱਥੇ ਤੂੰ ਚਲੀ ਜਾਏ ਉੱਥੇ ਕੇਵਲ ਮੈਂ ਰਹਿ ਜਾਂਦੀ। ਫਿਰ ਸਮਝਿਓ, ਮਾਨ ਅਸੀਂ ਲਿਖਨੇ ਆ ਮੰਮੇ ਨੂੰ ਕੰਨਾ ਤੇ ਨੰਨਾ ਮਾਨ, ਤੇ ਜਦੋਂ ਆਪਾਂ ਨਾਮ ਲਿਖਨੇ ਆ ਉਦੋਂ ਨੰਨੇ ਨੂੰ ਕੰਨਾ ਤੇ ਮੰਮਾ ਨਾਮ, ਹਜ਼ੂਰ ਕਹਿੰਦੇ ਨੇ ਮਾਨ ਨੂੰ ਤਿਆਗ ਦੇ, ਮਾਨ ਨੂੰ ਪਲਟ ਕੇ ਨਾਮ ਬਣਾ ਲੈ, ਜਦੋਂ ਭਾਂਡਾ ਖਾਲੀ ਹੋਵੇ ਮਾਨ ਚਲਾ ਜਾਏ ਤੇ ਹਿਰਦੇ ਵਿੱਚ ਨਾਮ ਆ ਜਾਏ। ਸਾਹਿਬ ਨੇ ਬਖਸ਼ਿਸ਼ ਕੀਤੀ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ, ਇਹ ਤਿਆਗ ਦੇ। ਸੱਜਣਾ, ਕਾਮ ਦੀ ਕ੍ਰੋਧ ਦੀ ਜੇ ਸੱਚਮੁੱਚ ਤੂੰ ਅੱਜ ਗੁਰੂ ਨਾਨਕ ਸਾਹਿਬ ਵਾਲਾ ਬੈਰਾਗ ਚਾਹੁੰਦਾ ਤੇ ਇਹਨਾਂ ਬਚਨਾਂ ਨੂੰ ਕਮਾ ਲੈ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ, ਇਹਦੇ ਤੋਂ ਦੂਰ ਰਹੋ। ਕਹਿਣ ਲੱਗੇ ਅਗਲਾ ਬਚਨ ਹੋਰ ਹੈ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰ ਇੱਕ ਸੋਗ ਤੇ ਰਹਿ ਅਤੀਤਾਂ, ਤਿੰਨ ਜਗ ਤਤ ਪਛਾਣਾ। ਤੇ ਨਾਲ ਬਚਨ ਕੀਤੋ ਨੇ, ਕਹਿਣ ਲੱਗੇ ਅਖੀਰ ਦੀ ਜਿਹੜੀ ਤੁਕ ਸੀ, ਕਹਿਣ ਲੱਗੇ ਉਸਤਤ ਨਿੰਦਾ ਦੋ ਤਿਆਗੈ, ਕਿਉਂਕਿ ਇਹ ਭਾਂਡਾ ਤੂੰ ਖਾਲੀ ਕਰਨਾ। ਜੇ ਬੈਰਾਗ ਹਿਰਦੇ ਵਿੱਚ ਲਿਆਉਣਾ ਹੀ ਪਹਿਲਾਂ ਇਹਨਾਂ ਵਿਕਾਰਾਂ ਨੂੰ ਕੱਢ, ਕਿਉਂਕਿ ਵਿਕਾਰੀ ਬੰਦਾ ਕਦੀ ਬੈਰਾਗੀ ਨਹੀਂ ਹੋ ਸਕਦਾ। ਸਾਹਿਬ ਕਹਿਣ ਲੱਗੇ ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਗੁਰੂ ਤੇਗ ਬਹਾਦਰ ਜੀ, ਤੁਸੀਂ ਤਾਂ ਪਹਿਲਾਂ ਬਚਨ ਕਹਿ ਦਿੱਤਾ ਵੀ ਆਹ ਕੰਮ ਕਰ ਲੈ। ਕਹਿਣ ਲੱਗੇ ਪੜ੍ਹਨਾ ਸ਼ਬਦ ਸੌਖਾ ਹੀ, ਅਰਥ ਕਰਨੇ ਬੜੇ ਸੌਖੇ ਨਹੀਂ, ਪਰ ਚੇਤੇ ਰੱਖੀ ਜਨ ਨਾਨਕ ਇਹ ਖੇਲ ਕਠਿਨ ਹੈ, ਕਿਨ ਹੂੰ ਗੁਰਮੁਖ ਜਾ। ਕਿਸੇ ਗੁਰਮੁਖ ਟਾਵੇਂ ਟਾਵੇਂ ਨੇ ਜਾਣੇ, ਜਿਹਦੇ ਅੰਦਰ ਹਿਰਦੇ ਵਿੱਚ ਬੈਰਾਗ ਪੈਦਾ ਹੋ ਜਾਏ। ਦੇਖੋ ਗੁਰਮੁਖੋ ਸੀ, ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ, ਜਦੋਂ ਸਿਮਰਨ ਵਿੱਚ ਮਨ ਨਹੀਂ ਲੱਗਦਾ ਕਿਵੇਂ ਬੈਰਾਗ ਆਵੇ। ਇੱਕ ਵਿਦਵਾਨ ਦੇ ਮੈਂ ਬੜੇ ਸੋਹਣੇ ਬਚਨ ਪੜ੍ਹੇ, ਉਹ ਕਹਿੰਦਾ ਜਦੋਂ ਤੂੰ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਨਾ, ਕਿਉਂਕਿ ਮਨ ਤੇ ਲੱਗਦਾ ਹੀ ਨਹੀਂ, ਅੱਜ ਗੁਰੂ ਜੀ ਨੇ ਕਿਹਾ ਪਵਨ, ਮਨ ਪਵਨ ਦੀ ਤਰ੍ਹਾਂ ਚੰਚਲ ਹੈ, ਕਦੀ ਟਿਕਦਾ ਨਹੀਂ, ਤੇ ਸਵੇਰੇ ਜਦੋਂ ਅਸੀਂ ਬਹਿੰਦੇ ਹਾਂ ਤੇ ਗੁਰਮੁਖੋ ਜਿਹੜੀਆਂ ਗੱਲਾਂ ਕਈ ਕਈ ਸਾਲ ਚਿੱਤ ਚੇਤੇ ਵੀ ਨਹੀਂ, ਬਹਿਣ ਦੀ ਦੇਰੇ ਸਾਰੀ ਫਿਲਮ ਮਨ ਦੇ ਅੱਗੇ ਆ ਜਾਂਦੀ ਹੈ, ਤੇ ਜਿਤਨੇ ਵਿਕਾਰ ਭੋਗੇ ਨੇ, ਜਿੰਨੇ ਕੁਕਰਮ ਕੀਤੇ ਨੇ, ਜਿੰਨਾ ਮਰਜ਼ੀ ਬੰਦਾ ਪੜਦਾ ਪਾਈ ਜਾਏ, ਸੱਚ ਜਾਣੋ ਸਿਮਰਨ ਤਾਂ ਸ਼ੀਸ਼ਾ ਹੈ, ਬਸ ਨੇਤਰ ਬੰਦ ਕਰਕੇ ਗੁਰੂ ਗੁਰੂ ਜਪੀ, ਤੇਰੇ ਅੰਦਰ ਦੀ ਸਾਰੇ ਜੀਵਨ ਦੀ ਫਿਲਮ ਤੇਰੀਆਂ ਅੱਖਾਂ ਸਾਹਮਣੇ ਆ ਜਾਂਦੀ। ਕਦੀ ਦੇਖੋ ਸਾਡੇ ਅੰਦਰ ਦੀ ਤਹਿ ਵਿੱਚ ਕੀ ਹੈ, ਘਰ ਬੱਚੇ ਨੇ ਦੋ ਚਾਰ, ਜੇ ਮੰਨ ਲਓ ਦੋ ਤਿੰਨ ਧੀਆਂ ਨੇ, ਦੋ ਤਿੰਨ ਪੁੱਤਰ ਨੇ, ਸਾਰਾ ਦਿਨ ਕਦੀ ਵੀ ਖਿਆਲ ਧੀਆਂ ਪੁੱਤਰਾਂ ਵੱਲ ਨਹੀਂ ਜਾਏਗਾ। ਸਿਮਰਨ ਵਿੱਚ ਬਹਿਣ ਦੀ ਦੇਰ ਉਸੇ ਵੇਲੇ ਦਾਤੇ ਬਣ ਜਾਂਦੇ ਹਾਂ ਕਿ ਜੇ ਮੈਂ ਕੱਲ੍ਹ ਨੂੰ ਮਰ ਗਿਆ ਤਾਂ ਮੇਰੇ ਬੱਚਿਆਂ ਦਾ ਕੀ ਬਣੇਗਾ, ਜੇ ਕੱਲ੍ਹ ਨੂੰ ਮੇਰੀ ਦੁਕਾਨ ਬੰਦ ਹੋ ਗਈ ਫਿਰ ਕੀ ਬਣੇਗਾ। ਉਸ ਵੇਲੇ ਪੁੱਛੋ ਕਦੀ ਮਨ ਨੂੰ ਅਵੈੜਿਆ, ਮਨਾ ਤੂੰ ਦਾਤਾ ਬਣਿਆ ਬੈਠਾ, ਤੂੰ ਤਾਂ ਦਾਤੇ ਨਾਲ ਜੁੜਨਾ ਸੀ। ਹਾਂ, ਕਿਵੇਂ ਬੈਰਾਗ ਪੈਦਾ ਹੋਵੇ, ਮੈਂ ਉਸ ਸੱਜਣ ਦੇ ਬਚਨ ਤੁਹਾਡੇ ਨਾਲ ਸਾਂਝੇ ਕਰਨ ਲੱਗਾ, ਜਦੋਂ ਅੰਮ੍ਰਿਤ ਵੇਲੇ ਬੈਠੀਏ ਤੇ ਪ੍ਰੈਕਟੀਕਲ ਤੌਰ ਤੇ, ਕੇਵਲ ਕਥਾ ਕਹਿਣ ਮਾਤਰ ਤੇ ਸੁਣਨ ਮਾਤਰ ਨਹੀਂ। ਗੁਰਮੁਖੋ, ਗੁਰਸਿੱਖੀ ਕਰਨੀ ਕਮਾਣੀ ਹੈ, ਸਤਿਗੁਰ ਤੇ ਕਰਨੀ ਕਮਾਣੀ ਹੈ ਗੁਰਸਿੱਖੀ। ਅੱਗੇ ਇਹ ਨਹੀਂ ਕਿਸੇ ਨੇ ਪੁੱਛਣਾ ਤੂੰ ਕਿੰਨੀਆਂ ਕਥਾ ਕਿੰਨੇ ਵਿਖਿਆਨ ਕੀਤੇ, ਅੱਗੇ ਤਾਂ ਕਰਨੀ ਕੀਰਤ ਵਾਚੀਆ ਹੈ ਵੀ ਤੇਰੀ ਕਰਨੀ ਕੀ, ਤੂੰ ਕਰਕੇ ਕੀ ਆਇਆ ਹੈ। ਉੱਥੇ ਤਾਂ ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਜਿਨ੍ਹਾਂ ਦੇ ਪੱਲੇ ਅਮਲ ਨੇ ਉਹ ਹੀ ਕੇਵਲ ਬਖਸ਼ੇ ਜਾਂਦੇ। ਹਜ਼ੂਰ ਦੀ ਬਾਣੀ ਵਿੱਚੋਂ ਬੈਰਾਗ ਕਿਵੇਂ ਪੈਦਾ ਹੋਵੇ, ਅੰਮ੍ਰਿਤ ਵੇਲੇ ਆਪਾਂ ਉੱਠਣੇ ਹਾਂ ਤੇ ਕਦੀ ਆਪਣੇ ਮਨ ਵਿੱਚ ਝਾਤੀ ਮਾਰ ਕੇ ਦੇਖੀਏ ਖਾਂ, ਇਹਨੂੰ ਨਿਰਾਸ਼ਤਾ ਨਾ ਸਮਝਿਓ ਕਿ ਭਾਈ ਸਾਹਿਬ ਪਤਾ ਨਹੀਂ ਕਿਹੋ ਜਿਹੀ ਨਿਰਾਸ਼ਤਾ ਵਾਲੀਆਂ ਗੱਲਾਂ ਅੱਜ ਕੀਤੀਆਂ। ਦੇਖੋ ਜੇ ਬੈਰਾਗ ਪੈਦਾ ਕਰਨਾ, ਪਹਿਲੀ ਗੱਲ ਉੱਠਦਿਆਂ ਸਾਰੀ ਇੱਕ ਗੱਲ ਸੋਚੀਏ ਕਿ ਮੰਨ ਲਓ ਕਿ ਮੇਰੀ ਮੌਤ ਹੋ ਚੁੱਕੀ ਹੈ, ਆਪਾਂ ਅੱਖਾਂ ਨਾਲ ਸਭ ਕੁਝ ਦੇਖਦੇ ਹਾਂ, ਜਿਸ ਘਰ ਵਿੱਚ ਮੈਂ ਬੈਠਾ, ਜਿਸ ਘਰ ਨੂੰ ਕਈ ਸਾਲਾਂ ਨਾਲ ਮੈਂ ਮਿਹਨਤ ਕਰਕੇ ਬਣਾਇਆ, ਇਸ ਘਰ ਵਿੱਚ ਮੇਰੀ ਮੌਤ ਹੋ ਗਈ ਹੈ, ਮੇਰੇ ਸਰੀਰ ਦੇ ਉੱਤੇ ਚਿੱਟੇ ਬਸਤਰ ਪਾ ਦਿੱਤੇ। ਸਿਰਫ ਇਹ ਮਨ ਨੂੰ ਸਮਝਾਉਣ ਵਾਸਤੇ ਵੀ ਨਾ ਕਿਤੇ ਕੋਈ ਵੱਖਰਾ ਸਿਧਾਂਤ ਕਾਇਮ ਕਰ ਲਈ, ਮੌਤ ਮੇਰੀ ਹੋ ਚੁੱਕੀ ਹੈ। ਜਿਹੜੇ ਮੈਨੂੰ ਆਪਣੇ ਕਹਿੰਦੇ ਸਨ ਉਹ ਵੀ ਮੇਰੇ ਤਨ ਉੱਤੇ ਚਿੱਟੇ ਬਸਤਰ ਪਾ ਕੇ ਇੱਕ ਪਾਸੇ ਬੈਠ ਗਏ, ਰੋਂਦੇ ਧੋਂਦੇ ਜ਼ਰੂਰ ਨੇ। ਮਨ ਨੂੰ ਪੁੱਛੀਏ, ਮਨਾ ਜਿਸ ਘਰ ਨੂੰ ਜਿਸ ਇੰਨੀ ਮਿਹਨਤ ਕਰਕੇ ਬਣਾਇਆ, ਮੌਤ ਵੇਲੇ ਤੇਰਾ ਇਸ਼ਨਾਨ ਘਰ ਦੇ ਕਰਾਉਂਦੇ ਪਏ ਨੇ, ਪਰ ਤੇਰੇ ਤਨ ਦਾ ਪਾਣੀ ਵੀ ਉਹ ਨਾਲੀ ਵਿੱਚ ਨਹੀਂ ਜਾਣ ਦਿੰਦੇ ਪਏ। ਤੁਸੀਂ ਪਿੰਡਾਂ ਥਾਵਾਂ ਤੇ ਕਦੀ ਦੇਖਿਆ ਹੋਣਾ, ਜਦੋਂ ਕਿਸੇ ਦਾ ਇਸ਼ਨਾਨ ਕਰਾਇਆ ਜਾਂਦਾ ਉਹਦੇ ਲਈ ਵੱਖਰਾ ਟੋਇਆ ਪੱਟਿਆ ਜਾਂਦਾ, ਤੇ ਮਨਾ ਤੂੰ ਉਦੋਂ ਹੀ ਸੋਚ ਕਿ ਜਿਸ ਘਰ ਨੂੰ ਤੂੰ ਬਣਾਉਂਦਾ ਰਿਹਾ ਮਰਨ ਤੋਂ ਬਾਅਦ ਤੇਰੇ ਤਨ ਦਾ ਪਾਣੀ ਵੀ ਲੋਕ ਗੰਦੀ ਨਾਲੀ ਵਿੱਚ ਜਾਣ ਲਈ ਤਿਆਰ ਨਹੀਂ ਹੁੰਦੇ, ਜਾਣ ਨਹੀਂ ਦਿੰਦੇ। ਬੈਰਾਗ ਕਿਵੇਂ ਪੈਦਾ ਹੋਵੇ? ਇਸ਼ਨਾਨ ਕਰਾ ਦਿੱਤਾ ਹੈ, ਜਿਹੜੇ ਰੇਸ਼ਮੀ ਕੱਪੜੇ ਸਨ ਉਹ ਨਹੀਂ, ਮੈਨੂੰ ਟਾਕੀਆਂ ਨਾਲ ਬੰਨ ਕੇ ਅਰਥੀ ਬਣਾ ਦਿੱਤੀ, ਤੇ ਜਿਨ੍ਹਾਂ ਭਰਾਵਾਂ ਨੂੰ ਕਹਿੰਦਾ ਸਾਂ ਮੇਰੀਆਂ ਬਾਹਾਂ ਨੇ ਦੁੱਖ ਵੇਲੇ ਬਾਹਾਂ ਮੇਰਾ ਸਾਥ ਦੇਣਗੀਆਂ, ਆ ਦੇਖ ਮਣਾ ਆਪਣੇ ਭਰਾਵਾਂ ਬਾਹਾਂ ਨੇ ਹੀ ਆਪਣੀਆਂ ਬਾਹਾਂ ਤੇ ਤੈਨੂੰ ਆਪਣੇ ਮੋਢਿਆਂ ਤੇ ਚੁੱਕ ਲਿਆ। ਕਦੀ ਬੈਰਾਗ ਪੈਦਾ ਕਰੀਏ ਤੇ ਸਹੀ, ਇਹ ਹਕੀਕਤ ਹੈ, ਮਨੋਕਲਪਤ ਨਹੀਂ। ਮੈਂ ਬਾਣੀ ਵਿੱਚ ਅਰਜ਼ ਕਰਨਾ ਕਿ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਇਸ ਤਰ੍ਹਾਂ ਬੈਰਾਗ ਪੈਦਾ ਕਰਨ ਦੀਆਂ ਜੁਗਤਾਂ ਦੱਸੀਆਂ। ਤੈਨੂੰ ਆਪਣਿਆਂ ਨੇ ਮੋਢਿਆਂ ਤੇ ਚੁੱਕਿਆ ਤੇ ਤੁਰਨ ਲੱਗਿਆ, ਪਹਿਲਾ ਸ਼ਬਦ ਉਹਨਾਂ ਕਿਹਾ ਸਤਨਾਮ ਵਾਹਿਗੁਰੂ। ਧਿਆਨ ਦਿਆ ਜੀ, ਹਿੰਦੂ ਵੀਰ ਚੁੱਕਦੇ ਨੇ ਤੇ ਉਹ ਸ਼ਬਦ ਕਹਿੰਦੇ ਨੇ, ਅਰਥੀ ਚੁੱਕੀ ਕਿੰਨੇ, ਰਾਮ ਨਾਮ ਸਤ ਹੈ। ਬਸ ਉੱਥੇ ਇੱਕ ਖਿੰਨ ਰੁਕ ਜਾਈ ਕਿ ਤੂੰ 100 ਸਾਲ ਪੂਰਾ ਜ਼ੋਰ ਲਾਇਆ ਮੇਰਾ ਨਾਮ ਬਣੇ। ਧਿਆਨ ਦਿਆ ਜੇ, 100 ਸਾਲ ਥਾਂ ਥਾਂ ਤੇ ਤੂੰ ਆਪਣੇ ਬੋਰਡ ਲਵਾਏ, ਨਾਂ ਲਿਖਾਏ, ਆਪਣੀਆਂ ਤਸਵੀਰਾਂ ਦਿੱਤੀਆਂ, ਲੋਕਾਂ ਨੂੰ ਮਿਲ ਮਿਲ ਕੇ ਕਿਹਾ ਮੈਂ ਫਲਾਣਾ ਵਾਂ। 100 ਸਾਲ ਤੱਕ ਤੂੰ ਆਪਣਾ ਨਾਮ ਚਮਕਾਉਂਦਾ ਰਿਹਾ, ਤੇਰੇ ਮਰਨ ਦੀ ਦੇਰ ਸੀ, ਤੇਰੇ ਘਰਦਿਆਂ ਨੇ ਕਿਹਾ ਸਰਦਾਰ ਜੀ ਵਾਹਿਗੁਰੂ, ਇੱਕੋ ਦਮ ਉਹਨਾਂ ਕਿਹਾ ਛੱਡੋ ਪਰਾਏ ਤੇ ਮਰ ਗਿਆ, ਸਤਨਾਮ ਵਾਹਿਗੁਰੂ। ਫਿਰ ਸਮਝਿਓ ਬੇਨਤੀ, ਸਾਰੀ ਜ਼ਿੰਦਗੀ ਆਪਣਾ ਨਾਮ ਬਣਾਇਆ ਪਰ ਆਪਣਾ ਨਾਮ ਸਤ ਨਹੀਂ, ਵਾਹਿਗੁਰੂ ਹੀ ਸਤ ਹੈ। ਹਿੰਦੂ ਵੀਰ ਸਾਰੀ ਜ਼ਿੰਦਗੀ ਨਾਮ ਬਣਾਉਂਦਾ ਰਿਹਾ ਪਰ ਜਿਸ ਦਿਨ ਮੌਤ ਹੋਈ ਉਹ ਦਿਨ ਕਿਸੇ ਨੇ ਇਹ ਨਹੀਂ ਕਿਹਾ ਫਲਾਣਾ ਸੇਠ ਜੀ ਸਤ ਹੈ। ਅਰਥੀ ਚੁੱਕਦਿਆਂ ਕਹਿੰਦੇ ਨੇ ਰਾਮ ਨਾਮ ਸਤ ਹੈ। ਮਨਾ ਤੂੰ ਇੱਕ ਗੱਲ ਚੇਤੇ ਰੱਖ ਲਈ, ਦੂਜਿਆਂ ਨੇ ਤੇਰੇ ਨਾਮ ਨੂੰ ਕੀ ਲੈਣਾ, ਅਰਥੀ ਚੁੱਕਦਿਆਂ ਤਾਂ ਤੇਰੇ ਘਰ ਦੇ ਹੀ ਤੇਰਾ ਨਾਮ ਭੁੱਲ ਗਏ। ਬੈਰਾਗ ਹੈ, ਅੰਦਰ ਬੈਰਾਗ ਪੈਦਾ ਹੋ ਜਾਏ, ਰਾਮ ਨਾਮ ਸਤ ਹੈ, ਸਤ ਨਾਮ ਵਾਹਿਗੁਰੂ ਹੈ। ਅਰਥੀ ਚੁੱਕ ਕੇ ਚੁੱਲ ਚੱਲ ਪਏ ਨੇ, ਰੋਏ ਤੇਰੇ ਨਾਲ ਸਾਰੇ ਨੇ। ਹੁਣ ਦੇਖ ਤੂੰ ਜਿਸ ਸਰੀਰ ਨੂੰ ਇੰਨੇ ਚਾਵਾਂ ਨਾਲ ਪਾਲਿਆ, ਲੱਕੜਾਂ ਤੇਰੇ ਤਨ ਦੇ ਉੱਤੇ ਉਹਨਾਂ ਨੇ ਜੜ ਦਿੱਤੀਆਂ ਨੇ। ਮਨ ਬੈਰਾਗ ਰਤੋ ਬੈਰਾਗੀ, ਕਿਤੇ ਮਨ ਵਿੱਚ ਇਹੋ ਜਿਹਾ ਬੈਰਾਗ ਆ ਜਾਏ, ਲੱਕੜਾਂ ਤੇਰੇ ਤਨ ਤੇ ਰੱਖ ਦਿੱਤੀਆਂ ਤੇ ਪਿਆਰਿਆ ਕਿਸੇ ਆਪਣੇ ਨੇ ਤੇਰੇ ਚਾਰ ਚੁਫੇਰੇ ਪਰਕਰਮਾ ਕੀਤੀ, ਆਪਣਿਆਂ ਨੇ ਤੈਨੂੰ ਲਾਂਬੂ ਲਾਇਆ। ਦ੍ਰਿਸ਼ਟੇ ਬਣ ਕੇ ਦੇਖੋ ਗੁਰਮੁਖੋ, ਦੇਖੋ ਫਿਰ ਕਿ ਤੇਰੀ ਚਿਖਾਂ ਨੂੰ ਅੱਗ ਲਾ ਕੇ ਚਲੇ ਗਏ। ਜਦੋਂ ਅੱਗ ਦੇ ਭਾਂਬੜ ਬਲੇ ਜਿਹੜੇ ਸਰੀਰ ਦੇ ਨਾਲ ਉੱਤੇ ਡਿੱਗਦੇ ਸਨ, ਅੱਗ ਦਾ ਭਾਂਬੜ ਬਲਿਆ ਤੇ ਇੱਕ ਨੇ ਖਲੋ ਕੇ ਕਹਿ ਦਿੱਤਾ ਲਾਟਾਂ ਤੇਜ਼ ਹੋ ਗਈਆਂ, ਹੁਣ ਥੋੜ੍ਹਾ ਥੋੜ੍ਹਾ ਦੂਰ ਹੋ ਜਾ। ਮਨਾ ਆ ਤੇਰੇ ਆਪਣੇ ਨੇ, ਅੱਗ ਦੀਆਂ ਲਾਟਾਂ ਨਿਕਲੀਆਂ ਤੇਰੇ ਤੋਂ ਦੂਰ ਚਲੇ ਗਏ। ਜਦੋਂ ਪੂਰੀ ਤਰ੍ਹਾਂ ਤੂੰ ਮੱਚ ਗਿਓ ਉਸ ਵੇਲੇ ਸਾਰੇ ਕਹਿਣ ਲੱਗੇ ਚਲੋ ਹੁਣ ਸੋਹਿਲਾ ਸਾਹਿਬ ਦਾ ਪਾਠ ਕਰੋ, ਆਪਾਂ ਘਰ ਨੂੰ ਚੱਲੀਏ। ਜਦੋਂ ਸਾਰੇ ਘਰ ਨੂੰ ਚਲੇ ਗਏ ਤੇ ਸ਼ਾਮ ਨੂੰ ਜਦੋਂ ਤੇਰੀ ਚਿਖਾਂ ਠੰਡੀ ਹੋ ਗਈ, ਰਹਿ ਗਈ ਕੇਵਲ ਇੱਕ ਨਿੱਕੀ ਜੀ ਰਾਖ ਦੀ ਢੇਰੀ, ਸਵੇਰੇ ਆਉਣਗੇ ਪੋਟਲੀ ਵਿੱਚ ਪਾ ਕੇ ਕਿਸੇ ਪਾਣੀ ਵਿੱਚ ਪ੍ਰਵਾਹ ਕਰ ਦੇਣਗੇ, ਬਸ ਇੰਨੀ ਕੁ ਤੇਰੀ ਹਸਤੀ ਹੈ। ਮਨ ਵਿੱਚ ਬੈਰਾਗ ਪੈਦਾ ਹੋਵੇ, ਕਦੀ ਪੜ੍ਹੋ ਗੁਰੂ ਤੇਗ ਬਹਾਦਰ ਜੀ ਦੇ ਬਚਨ ਤੇ ਬੈਰਾਗ ਕਿਵੇਂ ਪੈਦਾ ਹੋਵੇ। ਕਹਿਣ ਲੱਗੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉਂ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮਨ ਬੈਰਾਗ ਰਤੋ ਬੈਰਾਗੀ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉਂ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਮੇਰੋ ਮੇਰੋ ਸਬੈ ਕਹਿਤਾ ਹਿਤ ਸਿਉਂ ਬੰਧਿਓ ਚੀਤ, ਅੰਤਕਾਲ ਸੰਗੀ ਨੈ ਕਉ ਇਹ ਅਚਰਜ ਹੈ ਰੀਤ। ਮਨ ਮੂਰਖ ਅੱਜ ਹੂੰ ਨਹਿ ਸਮਝਤ, ਤੈਨੂੰ ਅਜੇ ਤੀਕਰਾ ਸਮਝ ਨਹੀਂ ਪਈ, ਕਿੰਨਿਆਂ ਨੂੰ ਮੋਢਿਆਂ ਤੇ ਚੁੱਕ ਕੇ ਘਰੋਂ ਤੂੰ ਛੱਡ ਕੇ ਆਇਆ। ਮਨ ਮੂਰਖ ਅੱਜ ਹੂੰ ਨਹਿ ਸਮਝਤ, ਸਿੱਖ ਤੈ ਹਾਰਿਓ ਨੀਤ। ਹੁਣ ਇੱਥੋਂ ਤੱਕ ਸੀ ਬੈਰਾਗ, ਕੱਲਾ ਬੈਰਾਗ ਨੀ ਅੱਗੇ ਅਨੁਰਾਗ ਹੈ। ਨਾਨਕ ਭਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ, ਕੱਲਾ ਬੈਰਾਗ ਨੀ ਨਾਲ ਅਨੁਰਾਗ ਹੈ। ਤਿਆਗ ਬੈਰਾਗ ਤੇ ਅਨੁਰਾਗ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਗੁਰੂ ਤੇਗ ਬਹਾਦਰ ਜੀ ਦੇ ਇੱਕ ਬਚਨ ਹੋਰ ਮੈਂ ਸਾਂਝਾ ਕਰਦਾ ਜਾ, ਸੋਰਠ ਰਾਗ ਆਪ ਜੀ ਪੜ੍ਹਦੇ ਹੋ, ਇਸ ਅਸ਼ਟਪਦੀ ਤੋਂ ਪਹਿਲਾਂ ਹੀ ਉਹ ਸ਼ਬਦ ਹੈ। ਗੁਰੂ ਤੇਗ ਬਹਾਦਰ ਜੀ ਨੇ ਫੁਰਮਾਇਆ ਬੈਰਾਗ ਤੇ ਅਨੁਰਾਗ ਲਈ, ਕਹਿਣ ਲੱਗੇ ਪ੍ਰੀਤਮ ਜਾਨ ਲੇਹੋ ਮਨ ਮਾਹੀ, प्रीतम दा अखरियर ते हे मेरे प्यारिया इस गल नूं चंगी तरह अपने मन विच जान लै प्रीतम जान ले हो मन माही अपने सुख सो ही जग फांदियो को कामू को नाही सुख में आन बहुत मिल बैठत रहत चहुं दिश घेरे बिपत परी सभी संग छाड़त को ना आवत नेरे ए बैराग को ना आवत नेरे कर की नार बहुत हित जांस्यों सदा रहत संग लागी जब ही हंस तजिए काया प्रेत प्रेत कर भागी एथो तकसी बैराग ए बिद को व्यवहार बन्यो कै जांस्यो न्यो लगायो अंत बार नानक बिन हरजी को काम नाओ ए है अनुराग तेरे अंदर बैराग दे नाल अनुराग पैदा हो जाए ते गुरु ग्रंथ साहिब विचो दर्शन कर असी बेअंत उदाहरण ऐसियां लैने आ कि सतगुरु ने बैराग ते अनुराग दोनों रखे गुरु ग्रंथ साहिब दी बाणी दी तरतीब आप जान दे मैं तां बेनती कर रहा हां क्योंकि गुरमुख प्यारे बैठे विद्वान सज्जन वो आप बेअंत ऐसे ने जेडे गुरु ग्रंथ साहिब दी बाणी दी सूझ रख दे सारी बाणी दी तरतीब है आप सब नू पता है पर दो थावां खास करके एक थां ऐसी कहे जिथे मेरे सच्ची सरकार ने बाणी दी तरतीब विच भी बैराग ते अनुराग दी गल सिखा दिती वो दो थावां केड़ियां ने पहली है वडहंस राग दूसरा है राम कली राग वडहंस राग असी पढ़ने हैं ते गुरु ग्रंथ साहिब दे वडहंस राग विच पहला आउंदियां ने घोड़ियां घोड़ी दा संबंध की है असल विच साडे पंजाब दा फोग है घोड़ी ते घोड़ियां गाईयां जांदियां ने जदों बच्चे दा व्याह है ते भैणां अपने वीर दे सुहाग दियां घोड़ियां गाउंदियां मेरे सच्ची सरकार ने उत्थे घोड़ियां दे सरलेख थले बाणी दित्ती हालांकि उत्थे घोड़ियां दा संबंध गाउण वालियां घोड़ियां नहीं उत्थे देह तेजन जी राम उपायारा शरीर भी एक घोड़ी है जदों घोड़ियां संपूर्ण होईयां ते मेरे सच्चे पातशाह ने नाल अगला जिहड़ा बाणी दा सरलेख दिता उहने अलाणियां बैराग ते अनुराग की है पहला दित्तियां घोड़ियां घोड़ियां तो बाद दर्ज कर दित्तियां अलाणियां अलाणियां हमेशा जदों किसे नूं आपां संस्कार करके आउने आ उदों अलाणियां पढ़ियां जांदियां गुरमुखा घोड़ियां ते अलाणियां कठियां क्यों घोड़ी दा संबंध खुशी नाल है घोड़ी दा संबंध सुहाग नाल है मेरे गुरु अर्जुन साहिब ने बैराग ते अनुराग सिखाया कहन लगे जिस घर दे अंदर पुत्र जवान होया है समाजिक तौर ते लोक रस्मो रिवाज करदियां घोड़ियां गाउंदे ने सुहाग दियां पर यह कदी भुली ना जिदी सुहाग दी घोड़ी गाई गई है अगली बाणी तेरे सामने अलाणी है जिन्हों अज घोड़ी चाड़ना पे कल नू अर्थी तो बाद उहदी अलाणी भी पड़ी जानी है बैराग ते अनुराग है पहला घोड़ियां फिर उस दे नाल अलाणियां राम कली राग विच पहुंचो ते गुरु ग्रंथ साहिब विच असी बचन पढ़ने हैं आनंद साहिब दी बाणी आउंदी है 917 अंग ते आनंद साहिब असी पढ़ने हैं इत्थे मैं एक खिन विचो सिर्फ निकलन लगा वां आनंद दे अर्थ की ने आप सब नू पता है कि तीन वारी ये शब्द वार वार आउंदा है पहला आउंदा है आनंद भया मेरी माए सतगुरु मैं पाया पर इत्थे चेते रखियो आनंद दी परिभाषा नहीं आनंद भया है ते कोई प्रश्न कर ले भी आनंद हुंदा की है असीं अखरी अर्थ करांगे आनंद दर ते खुशी जी आनंद दर ते खेड़ा पर जिहड़ा आनंद भया भया दा मतलब कोई जीवन विच चीज उतरी भया दा अर्थ है प्राप्त होई ਉਹ ਕਿਹੜੀ ਚੀਜ਼ ਪ੍ਰਾਪਤ ਹੋਈ ਪਹਿਲਾ ਸ਼ਬਦ ਵਰਤਿਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਦੂਜਾ ਆਨੰਦ ਸਾਹਿਬ ਦੀ ਬਾਣੀ ਵਿੱਚ ਬਚਨ ਆਇਆ ਕਹਿਣ ਲੱਗੇ ਆਨੰਦ ਗੁਰੂ ਤੇ ਜਾਣਿਆ